ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਫਕੀਰੀ ਸੁਰਤ। ਇੱਕ ਓਅੰਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ। 5 ਜਨਵਰੀ 1911। ਪਵਿੱਤਰ ਆਤਮਾ ਜੀ ਸਭ ਪ੍ਰਕਾਰ ਕੁਸ਼ਲ ਹੈ। ਆਪ ਦਾ ਪੱਤਰ ਮਿਲ ਗਿਆ ਸੀ। ਸਤਿਗੁਰੂ ਜੀ ਨੇ ਲਿਖਿਆ, ਸੁਖੀ ਬਸੈ ਮਸਕੀਨੀਆਂ, ਆਪ ਨਿਵਾਰ ਤਲੇ ਵੱਡੇ ਵੱਡੇ ਅਹੰਕਾਰੀਆ, ਨਾਨਕ ਗਰਬ ਗਲੇ। ਫਕੀਰਾਂ ਦੀ ਗਰੀਬੀ ਗਦਾ ਹਮਾਰੀ ਹੁੰਦੀ ਹੈ। ਫਕੀਰ ਹਰਦਮ ਸਾਈਂ ਦੀ ਹਜ਼ੂਰੀ ਵਿੱਚ ਵਸਦਾ ਤੇ ਸੰਸਾਰ ਵਿੱਚ ਹਾਰ ਚੱਲੇ ਗੁਰਮੁਖ ਜਗ ਜੀਤਾ ਦੇ ਅਨੁਸਾਰ ਨਿਮਾਣਾ ਹੋ ਕੇ ਦਿਨ ਕੱਟਦਾ। ਪਰ ਇਹ ਗਰੀਬੀ, ਇਹ ਮਸਕੀਨੀ, ਹਾਰ ਚੱਲਣਾ, ਨਿਰਮਾਣਤਾ, ਇਹ ਸੁਰਤ ਟਾਉਣਾ ਜਾਂ ਢਹਿੰਦੀ ਕਲਾ ਨਹੀਂ ਹੈਗੀ। ਸੁਰਤ ਫਕੀਰਾਂ ਦੀ ਸਦਾ ਅਰਸ਼ਾਂ ਕੁਰਸ਼ਾਂ ਵਿੱਚ ਵਸਦੀ ਹੈ ਤੇ ਇਲਾਹੀ ਨੂਰ ਦੇ ਪ੍ਰਕਾਸ਼ ਵਿੱਚ ਤੁਰਦੀ ਹੈ। ਦੁਨੀਆਂ ਦੇ ਲੋਕ, ਦੁਨੀਆਂ ਦੇ ਸਿਆਣੇ, ਪੰਡਿਤ ਤੇ ਮਤਾਂ ਦੇਣ ਵਾਲੇ ਇਖਲਾਕੀ ਫਕੀਰ ਨੂੰ ਸਮਝ ਨਹੀਂ ਸਕਦੇ। ਕਿਸੇ ਦੀ ਉਸਤਤ, ਨਿੰਦਾ, ਬਦਸਲੂਕੀ ਦਾ ਉਹ ਸ਼ੋਕ ਨਹੀਂ ਕਰਦੇ। ਲੋਕਾਂ ਨੂੰ ਇਸ ਤਰ੍ਹਾਂ ਲੱਗਦਾ ਕਿ ਇਹ ਮਸਕੀਨ ਨੇ, ਪਰ ਠੀਕ ਇਸ ਤਰ੍ਹਾਂ ਮੈਂ ਗਰੀਬ, ਮੈਂ ਮਸਕੀਨ, ਤੇਰਾ ਨਾਮ ਹੈ ਆਧਾਰਾ। ਹਜ਼ਾਰਾਂ ਖੁਸ਼ੀਆਂ ਦੀ ਇੱਕ ਖੁਸ਼ੀ ਹੈ, ਹਜ਼ਾਰਾਂ ਰਸਾਂ ਦਾ ਇੱਕ ਰਸ ਹੈ, ਜਿਸ ਦੇ ਆਸਰੇ ਸਾਈਂ ਦੇ ਲੋਕ ਸਦਾ ਪ੍ਰਸੰਨ ਰਹਿੰਦੇ ਨੇ। ਪਰ ਲੋਕੀ ਸਾਈਂ ਦੇ ਬੱਚਿਆਂ ਨੂੰ ਬਾਹਰੋਂ ਨਿਮਾਣੇ ਨਿਤਾਣੇ ਤੱਕਦੇ ਨੇ, ਪਰ ਸਾਈਂ ਦੇ ਬੰਦੇ ਤੇ ਇੰਜ ਦੇ ਹੁੰਦੇ ਨੇ। ਜਿਨ ਪੱਟ ਅੰਦਰ ਬਾਹਰ ਗੁੱਦੜ ਤੇ ਭਲੇ ਸੰਸਾਰ, ਤਿੰਨ ਨੇ ਲੱਗਾ ਰੱਬ ਸੇਤੀ ਦੇਖਣੇ ਵਿਚਾਰ। ਰੰਗ ਹੱਸੈ ਰੰਗ ਰੋਵੈ ਚੁੱਪ ਵੀ ਕਰ ਜਾਹੇ, ਪ੍ਰਵਾਹ ਨਾਹੀਂ ਕਿਸੇ ਕੇਰੀ ਬਾਜ ਸੱਚੇ ਨਾ। ਇਹ ਮੂਰਤੀ ਗੁਰੂ ਨਾਨਕ ਦੇਵ ਦੇ ਚਰਨਾਂ ਦੇ ਸੱਚੇ ਫਕੀਰ ਦੀ ਹੈ। ਇਹ ਰੰਗ ਅੰਦਰ ਸਮਾਈਏ, 8 ਜਾਮ 64 ਘਰੀ ਤੋ ਨਿਰਖਤ ਰਹਿ ਜੀਓ। ਬਾਕੀ ਸੰਸਾਰ ਦਾ ਕੀ ਹੈ, ਇਹ ਤਾਂ ਸਦਾ ਤੋਂ ਹੀ ਦੁੱਖ ਦਿੰਦਾ ਆਇਆ। ਇਹਨਾਂ ਦੇ ਦੁੱਖ ਮਿੱਠੇ ਕਰਕੇ ਚੱਲਣੇ ਚਾਹੀਦੇ ਨੇ। ਇਹਨਾਂ ਤੋਂ ਰੋਸ ਨਾ ਕਰੀਏ, ਪਰਮੇਸ਼ਰ ਵੱਲੋਂ ਸਮਝੀਏ। ਜਹਾਂਗੀਰ ਨੂੰ ਮੀਆਂ ਮੀਰ ਨੇ ਕਿਹਾ ਸੀ, ਤੇਰੇ ਰਾਜ ਵਿੱਚ ਬ੍ਰਹਮ ਗਿਆਨੀ ਦੀ ਹੱਤਿਆ ਹੋਈ ਹੈ। ਜਹਾਂਗੀਰ ਹੱਸ ਪਿਆ, ਕਹਿਣ ਲੱਗਾ, ਬ੍ਰਹਮ ਗਿਆਨੀ ਕੀ ਤੇ ਉਸ ਦਾ ਮੇਰੇ ਅਹਿਲਕਾਰਾਂ ਦੇ ਹੱਥੋਂ ਮਾਰਿਆ ਜਾਣਾ ਕੀ ਹੋਇਆ। ਮੀਆਂ ਮੀਰ ਨੇ ਕਿਹਾ, ਜੇ ਕਦੀ ਉਹ ਚਾਹੁੰਦੇ ਤਾਂ ਤੇਰੀ ਪਾਤਸ਼ਾਹੀ ਫੂਕ ਦਿੰਦੇ, ਪਰ ਉਹਨਾਂ ਨੇ ਝੱਲ ਲਿਆ। ਜਹਾਂਗੀਰ ਨੇ ਕਿਹਾ, ਕਿਉਂ ਬਲਵਾਨ ਹੋ ਕੇ ਤੱਤੇ ਤਵਿਆਂ ਤੇ ਭੁੱਜ ਗਏ ਤੇ ਗਰਮ ਰੇਤਾ ਹੇਠਾਂ ਸਰੀਰ ਤੇ ਛਾਲੇ ਪੁਆਲੇ। ਮੈਂ ਇਸ ਰੰਗ ਵਿੱਚ ਦੇਖ ਕੇ ਜਾ ਕੇ ਕਿਹਾ ਸੀ, ਗੁਰੂ ਜੀ ਜੇ ਚਾਹੋ ਤਾਂ ਮੈਂ ਇਸ ਦੁੱਖ ਦਾ ਉਪਰਾਲਾ ਕਰਾਂ, ਚਾਹੋ ਤਾਂ ਪਾਤਸ਼ਾਹੀ ਡੋਬ ਦਿਆਂ। ਤਾਂ ਸਤਿਗੁਰੂ ਜੀ ਬੋਲੇ, ਫਕੀਰ ਜੀ, ਮਾਇਆ ਦਾ ਟਪਲਾ ਨਾ ਖਾਓ। ਇਹ ਜੋ ਕੁਝ ਹੋ ਰਿਹਾ ਹੈ ਪ੍ਰੀਤਮ ਦੇ ਭਾਣੇ ਵਿੱਚ, ਉਸ ਨੂੰ ਪਤਾ ਹੈ। ਉਹ ਚਾਹੇ ਤਾਂ ਇਸ ਨੂੰ ਦੂਰ ਕਰ ਦੇਵੇ, ਪਰ ਜੇ ਉਹ ਦੂਰ ਨਹੀਂ ਕਰਦਾ ਤਾਂ ਉਸ ਦੀ ਰਜ਼ਾ ਵਿੱਚ ਹੈ ਅਤੇ ਮੈਂ ਉਸ ਦੀ ਰਜ਼ਾ ਵਿੱਚ ਪ੍ਰਸੰਨ ਹਾਂ। ਇਹ ਗੱਲ ਸੁਣ ਕੇ ਬਾਦਸ਼ਾਹ ਦੀਆਂ ਅੱਖਾਂ ਭਰ ਆਈਆਂ ਅਤੇ ਉਹ ਦੇਰ ਤੱਕ ਰੋਂਦਾ ਰਿਹਾ। ਇਸੇ ਗੱਲ ਦੇ ਕਾਰਨ ਉਸਨੇ ਫਿਰ ਚੰਦੂ ਅਤੇ ਨਵਾਬ ਨੂੰ ਸਜ਼ਾ ਦਿੱਤੀ। ਸੋ ਗੁਰੂ ਜੀ ਦਾ ਦੁੱਖ ਝੱਲਣਾ ਇੱਕ ਪਾਪੀ ਦੇ ਸਜ਼ਾ ਝੱਲਣ ਵਾਂਗ ਨਹੀਂ ਸੀ। ਗੁਰੂ ਜੀ ਸਾਈਂ ਦੀ ਹਜ਼ੂਰੀ ਵਿੱਚ ਬ੍ਰਹਮ ਗਿਆਨੀ ਦੇ ਰੰਗ ਵਿੱਚ ਚੜ੍ਹਦੀਆਂ ਕਲਾਂ ਵਿੱਚ ਸਨ। ਉਹ ਖੁਸ਼ੀ ਵਿੱਚ ਪਿਆਰੇ ਦੇ ਪਿਆਰ ਨੂੰ ਸਮਝ ਕੇ ਕਲੇਸ਼ ਝੱਲਦੇ ਸਨ। ਕੋਈ ਦੁੱਖ ਇਹੋ ਜਿਹਾ ਨਹੀਂ ਸੀ ਕਿ ਗੁਰੂ ਜੀ ਦੇ ਚੜ੍ਹਦੀ ਕਲਾ ਵਾਲੇ, ਸੁਰਤੀ ਵਾਲੇ, ਪ੍ਰੇਮ ਵਾਲੇ ਉਸ ਰੰਗ ਨੂੰ ਹੇਠਾਂ ਲਿਆ ਸਕੇ। ਉਹ ਹਰ ਤਰ੍ਹਾਂ ਦੀ ਮੁਸ਼ਕਲ ਅਤੇ ਔਕੜ ਨੂੰ ਪਿਆਰੇ ਵੱਲੋਂ ਜਾਣ ਕੇ ਇਹ ਮੰਗਦੇ ਸਨ, ਤੇਰਾ ਕੀ ਆ ਮਿੱਠਾ ਲਾਗੈ, ਹਰ ਨਾਮ ਪਦਾਰਥ ਨਾਨਕ ਮੰਗੈ, ਕਾਸ਼ ਕਿ ਦੁਨੀਆ ਦੇ ਦਾਨਿਆਂ ਨੂੰ ਸਮਝ ਆ ਜਾਵੇ ਕਿ ਸਾਈਂ ਦੇ ਫਕੀਰਾਂ ਨੂੰ ਕਲੇਸ਼ ਨਹੀਂ ਦੇਈਦਾ। ਤਾਂ ਫਕੀਰਾਂ ਦੀ ਜਰਨ ਵਾਲੀ ਸ਼ਕਤੀ, ਤਾਂ ਫਕੀਰਾਂ ਦਾ ਨਾਮ ਰੰਗ ਕਿਉਂ ਉਤਰੇ? ਦੇਖੋ, ਜਿਵੇਂ ਚੰਦਨ ਨੂੰ ਕੁਹਾੜੇ ਵੱਜਣ ਨਾਲ ਉਹ ਖੁਸ਼ਬੂ ਨੂੰ ਨਹੀਂ ਤਿਆਗ ਦਿੰਦਾ, ਕੁਹਾੜੇ ਨਾਲ ਨਾਰਾਜ਼ ਵੀ ਨਹੀਂ ਹੁੰਦਾ ਅਤੇ ਆਪਣੀ ਖੁਸ਼ਬੂ ਵੀ ਨਹੀਂ ਛੱਡਦਾ। ਦੁਨੀਆ ਦਾ ਕੋਈ ਸਲੂਕ ਸਾਡੀ ਸੁਰਤ ਨੂੰ ਨੀਵਾਂ ਨਾ ਕਰੇ। ਨਾਨਕ ਦੁਨੀਆ ਪਸ ਰੰਗ ਪਸੂ ਹੂੰ ਪਸ ਖੇ, ਨਾਨਕ ਦੁਨੀਆ ਕੈਸੀ ਹੋਈ ਸਾਲੁਕ ਮਿਤ ਨਾ ਰਹੋ ਕੋਈ, ਭਾਈ ਬੰਦੀ ਹੇਤ ਚੁਕਾਇਆ ਦੁਨੀਆ ਕਾਰਨ ਦੀਨ ਗਵਾਇਆ। ਇਹ ਨਕਸ਼ੇ ਦੁਨੀਆਦਾਰਾਂ ਦੇ ਦੇਖ ਕੇ ਮੂਰਖ ਤੇ ਵਿਦਵਾਨ ਨਿਰਾਸ਼ ਹੁੰਦੇ ਨੇ। ਛੇ ਸ਼ਾਸਤਰ ਇਸੇ ਨਿਰਾਸ਼ਤਾ ਵਿੱਚ ਲਿਖ ਗਏ ਤੇ ਸੰਸਾਰ ਤੋਂ ਭੱਜ ਜਾਣਾ ਸਿਖਾ ਗਏ, ਪਰ ਸਾਈਂ ਦੇ ਹਜ਼ੂਰੀ ਵਿੱਚ ਵਸਣ ਵਾਲੇ ਲੋਕ ਦੁਨੀਆ ਦਾ ਇਹ ਰੰਗ ਵੇਖ ਕੇ ਪਿਆਰੇ ਦੇ ਪਿਆਰ ਵਿੱਚ ਤਗੜੇ ਹੁੰਦੇ ਨੇ, ਸਗੋਂ ਹੋਰ ਉੱਚੇ ਹੁੰਦੇ ਨੇ, ਚੜ੍ਹਦੀਆਂ ਕਲਾਂ ਵਿੱਚ ਵਸਦੇ ਨੇ ਅਤੇ ਕਦੇ ਨਾ ਮਰਨ ਵਾਲੇ ਪਰਮੇਸ਼ਰ ਦੇ ਪ੍ਰੇਮ ਵਿੱਚ ਉਤਸ਼ਾਹਿਤ ਹੋ ਕੇ ਸਿਮਰਨ ਦੇ ਉਮਾਹ ਵਿੱਚ ਹੋਰ ਰੰਗ ਮਾਣਦੇ ਨੇ। ਫਕੀਰੀ ਰੁੱਸੇ ਰਹਿਣ, ਉਦਾਸ ਰਹਿਣ, ਨਿਰਾਸ਼ ਰਹਿਣ ਜਾਂ ਢਹਿੰਦੀ ਕਲਾ ਵਿੱਚ ਰਹਿਣ ਦਾ ਨਾਮ ਨਹੀਂ ਹੈਗਾ। ਫਕੀਰੀ ਹੈ ਚੜ੍ਹਦੀ ਕਲਾ ਵਿੱਚ ਰਹਿਣਾ, ਖਿੜੇ ਰਹਿਣਾ, ਸਿਮਰਨ ਵਿੱਚ ਰਹਿਣਾ, ਪਰ ਬਾਹਰੋਂ ਸ਼ਾਂਤ ਨਿਮਾਣੇ ਰੰਗ ਵਿੱਚ ਬੇਅਸਰ ਜੀਵਨ ਵਿੱਚ ਰਹਿਣਾ। ਜਿਵੇਂ ਭਗਤ ਕਬੀਰ ਸਾਹਿਬ ਲਿਖਦੇ ਨੇ, ਨੀਚੇ ਲੋਇਨ ਕਰ ਰਹੋ ਲੇ ਸਾਜਨ ਘਟਮਾ ਹੈ, ਸਭ ਰਸ ਖੇਲੋਂ ਪੀ ਸੋਂ ਕਿਸੀ ਲਿਖਾਵੋਂ ਨਾ ਹੈ, ਆਠ ਜਾਮ 64 ਘਰੀ ਤੋ ਨਿਰਖਤ ਰਹਿ ਜੀਓ, ਨੀਚੇ ਲੋਇਨ ਕਿਉਂ ਕਰਾਂ ਸਭ ਘੱਟ ਦੇਖੋ ਪੀਓ। ਭਾਵ ਦੁਨੀਆ ਦੇ ਹਰ ਵੇਲੇ ਦੇ ਹਰ ਪ੍ਰਕਾਰ ਦੇ ਸਲੂਕ ਤੋਂ, ਆਪਣੇ ਪਿਆਰਿਆਂ ਦੀ ਹਰ ਤਰ੍ਹਾਂ ਦੀ ਵਰਤੋਂ ਤੋਂ, ਲੋਕਾਂ ਦੇ ਹਰ ਪ੍ਰਕਾਰ ਦੇ ਵਰਤਾਓ ਤੋਂ ਅਤੇ ਲੋਕਾਂ ਦੇ ਜ਼ੁਬਾਨ ਤੋਂ ਨਿਕਲੇ ਹੋਏ ਮੰਦੇ ਲਫ਼ਜ਼ਾਂ ਤੋਂ ਬੇਅਸਰ ਰਹਿਣਾ, ਕਿਸੇ ਵੀ ਗੱਲੋਂ ਸੁਰਤੀ ਹੇਠਾਂ ਨਾ ਢਹਿਣ ਦੇਣੀ, ਅੰਦਰ ਜੋਤ ਜਗਦੀ ਹੋਵੇ ਤੇ ਬਾਹਰ ਅੰਧਿਆਰੀ ਰਾਤ ਦਿਸੇ, ਅੰਦਰੋਂ ਮਾਲਾ ਮਾਲ ਹੋਵੇ ਤੇ ਬਾਹਰੋਂ ਕੰਗਾਲ, अंदर चढ़दी कला होवे ते बाहरों मस्कीन, अंदरों कलगियां वाले नाल गल्लां करे ते बाहरों थोड़ा ते मिठा बोले, अंदरों शहनशाह बने ते बाहरों जरन शक्ति धीरज ते हर गल लैनू चल लैण वाला बने। सो तगड़े होवो, ये शरीर कुछ दिन कुछ वरियां दा सुपना है, जिन्ना समा मिले एक दिन बिरथा ना जावे। जे दिन संभालिया गया तां तिन्ने काल संभाले गए, हुण दी छिन तां पल नूं बीत गया बनेगी ते आउण वाला समा छिन छिन करके हाजर होवेगा। हाजर छिन नूं भाव वर्तमान नूं, जे हुण दे छिन नूं असीं संभाल लिया तां ओह काल संभाल लैणे। हुण दी छिन विच जे फकीर सिमरन दे रस विच है तां समझो उसने काल नूं जित लिया, उसने मौत ते फतेह पा लई, ਉਹ ਅਕਾਲ ਹੋ ਗਿਆ ਤੇ ਉਸਨੇ ਜੋਤ ਵਿੱਚ ਨਿਰੰਤਰ ਲੀਨਤਾ ਹਾਸਲ ਕਰ ਲਈ ਹੈ। ਆਪ ਦਾ ਹਿਤਕਾਰੀ ਵੀਰ ਸਿੰਘ। ਪਿਆਰੇ ਸਰੋਤਿਓ, ਇਸ ਚਿੱਠੀ ਦੇ ਪਾਠ ਨੂੰ ਰਤਾ ਕੁ ਗੰਭੀਰ ਹੋ ਕੇ ਪੜ੍ਹਨ ਨਾਲ ਚਿੱਠੀ ਵਿੱਚ ਕੁਝ ਇਹੋ ਜਿਹੇ ਅੰਗ ਉਭਰੇ ਹੋਏ ਮਿਲਦੇ ਨੇ ਜੋ ਚਿੱਠੀ ਨੂੰ ਇੱਕ ਆਮ ਚਿੱਠੀ ਨਹੀਂ ਰਹਿਣ ਦਿੰਦੇ, ਸਗੋਂ ਦੇ ਵਿੱਚ ਇੱਕ ਇਹੋ ਜਿਹੀ ਕਮਾਲ ਦੀ ਸਮੱਗਰੀ ਭਰ ਦਿੰਦੇ ਨੇ ਜੋ ਨਿੱਤ ਦੇ ਮਨੁੱਖੀ ਜੀਵਨ ਅਤੇ ਸੁਰਤੀ ਦੀ ਚੜ੍ਹਦੀ ਕਲਾ ਹਾਸਲ ਕਰਨ ਵਿੱਚ ਅਤਿਅੰਤ ਸਹਾਇਕ ਹੁੰਦੇ ਨੇ। ਭਾਈ ਵੀਰ ਸਿੰਘ ਜੀ ਦਾ ਇਹ ਪੱਤਰ ਸਮਕਾਲੀ ਸੱਭਿਆਚਾਰ ਅਤੇ ਚੜ੍ਹਦੀ ਕਲਾ ਦੇ ਨਿਰਮਾਣ ਦੇ ਵਿਗਿਆਨ ਵਿੱਚ ਜੋ ਚਿੰਤਨ ਉਘਾੜ ਰਹੇ ਨੇ, ਅਸੀਂ ਬਹੁਤੇ ਵਿਸਥਾਰ ਵੱਲ ਨਾ ਜਾਂਦਿਆਂ ਹੋਇਆਂ ਚਿੱਠੀ ਵਿੱਚੋਂ ਕੁਝ ਉਗਣਵੀਂ ਗੱਲ ਲੈ ਕੇ ਆਪਣੀ ਗੱਲ ਸਪਸ਼ਟ ਕਰਨੇ ਆ। ਸਤਿਗੁਰੂ ਜੀ ਨੇ ਲਿਖਿਆ, ਸੁਖੀ ਬਸੈ ਮਸਕੀਨੀਆਂ ਆਪ ਨਿਵਾਰ ਤਲੇ, ਵੱਡੇ ਵੱਡੇ ਅਹੰਕਾਰੀਆ ਨਾਨਕ ਗਰਬ ਗਲੇ। ਗੁਰਬਾਣੀ ਦੀ ਇਹ ਤੁੱਕ ਤਕਰੀਬਨ ਹਰੇਕ ਵਿਅਕਤੀ ਜਾਣਦਾ ਹੈ, ਪਰ ਭਾਈ ਸਾਹਿਬ ਜੀ ਨੇ ਇਸ ਤੁੱਕ ਨੂੰ ਅੱਗੋਂ ਹੋਰ ਵਾਕਾਂ ਰਾਹੀਂ ਇੱਕ ਨਵਾਂ ਪ੍ਰਸੰਗ ਬਣਾ ਦਿੱਤਾ। ਉਹ ਵਾਕ ਤੇ ਤੁਕਾਂ ਇਸ ਪ੍ਰਕਾਰ ਨੇ, ਫਕੀਰਾਂ ਦੀ ਗਰੀਬੀ ਗਦਾ ਹਮਾਰੀ ਹੁੰਦੀ ਹੈ, ਫਕੀਰ ਹਰਦਮ ਸਾਈ ਦੀ ਹਜ਼ੂਰੀ ਵਿੱਚ ਵੱਸਦਾ ਤੇ ਸੰਸਾਰ ਵਿੱਚ ਹਾਰ ਚੱਲੇ ਗੁਰਮੁਖ ਜਗ ਜੀਤਾ ਦੇ ਅਨੁਸਾਰ ਨਿਮਾਣਾ ਹੋ ਕੇ ਦਿਨ ਕੱਟਦਾ। ਪਰ ਇਹ ਗਰੀਬੀ ਜਾਂ ਮਸਕੀਨੀ, ਹਾਰ ਚੱਲਣਾ, ਨਿਮਾਣਾਪੁਣ ਭਾਵ ਨਿਰਮਾਣਤਾ, ਇਹ ਕੋਈ ਸੁਰਤੀ ਦੀ ਢਹਿੰਦੀ ਕਲਾ ਨਹੀਂ। ਇਹਨਾਂ ਲਾਈਨਾਂ ਵਿੱਚ ਭਾਈ ਸਾਹਿਬ ਜੀ ਨੇ ਮਸਕੀਨ ਨੂੰ ਹੰਕਾਰੀ ਤੋਂ ਵੱਡਾ ਅਤੇ ਸੁਖੀ ਦੱਸਿਆ ਅਤੇ ਨਿਮਾਣਾ ਹੋ ਕੇ ਸੰਸਾਰ ਵਿੱਚ ਰਹਿਣ ਨੂੰ ਸੁਰਤੀ ਦੀ ਉਚਾਈ ਨੂੰ ਕਾਇਮ ਰੱਖਣਾ ਆਖਿਆ। ਇਹ ਤਾਂ ਭਾਈ ਸਾਹਿਬ ਭਾਈ ਵੀਰ ਸਿੰਘ ਜੀ ਹੋਰਾਂ ਦੀ ਆਪਣੀ ਵਿਆਖਿਆ ਹੈ, ਪਰ ਚਿੱਠੀ ਦੇ ਆਮ ਸਰੋਤੇ ਨੂੰ ਅਸੀਂ ਇਹ ਬੇਨਤੀ ਕਰਦੇ ਹਾਂ ਕਿ ਉਹ ਇਸ ਚਿੱਠੀ ਦੇ ਮੂਲ ਸਬਜੈਕਟ ਤੋਂ ਰਤਾ ਉਤਾਂਹ ਉੱਠ ਕੇ ਇਸ ਨੂੰ ਸਮੁੱਚੀ ਮਨੁੱਖੀ ਜੀਵਨ ਦੇ ਪ੍ਰਸੰਗ ਵਿੱਚ ਵਿਚਾਰੇ। ਇਸ ਤਰ੍ਹਾਂ ਕਰਦਿਆਂ ਇਹ ਪਤਾ ਲੱਗਦਾ ਹੈ ਕਿ ਮਸਕੀਨੀ, ਗਰੀਬੀ, ਨਿਰਮਾਣਤਾ, ਹਾਰ ਇਹੋ ਜਿਹੀਆਂ ਗੱਲਾਂ ਨੇ ਜਿਹੜੀਆਂ ਸਗੋਂ ਮਨੁੱਖ ਦੀ ਸਰੀਰਕ ਸ਼ਕਤੀ ਨੂੰ अथवा मनुख की आत्मिक शक्ति नू कमजोर करने वाले ने। दुनियावी शक्तियां राही मनुख अहंकारी हुंदा है अते निम्रता ते गरीबी नाल संबंधित इस संकल्प द्वारा मनुख गरीबी ते निर्माणता नू अपनी आत्मिक विकास का आधार बनाउंदा है। पछम दे विद्वान अजोके समय विच इस गरीबी नू अथवा निर्माणता नू मनुखी जीवन दा मनुखी जीवन दे सुधार दा आधार मनदे ने। भारत विच इहदे मुकाबले अहिंसा दा संकल्प है। दरअसल दुनिया दी शक्ति मनुख दी होमै जिस दी मदद नाल हर मनुख हर तरह की संसारक शक्ति इकट्ठी करके दूजियां नूं दबाउण लई उसका अयोग वरतों करदा है। ये शक्ति काम क्रोध लोभ मोह अते हंकार आदक राही प्रगट हुंदी है। पर इस शक्ति का प्रयोग करन वाला शक्तिवान हुंदा होया जाबर जालम जरवाणा बदमस्त ते अन्ना बोला हो जांदा है। भाई साहब भाई वीर सिंह जी ने इस नूं उचेरे ते आदर्श मानवी चरित्र घड़न दा बुनियादी राह दस्या है। ये गल भाई साहब जी ने कई थावां ते प्रगट कीती है ते चिट्ठियां विच इस नूं संसारक घाटां विचों लंघदिआं होइआं मनुख दे विकसे संतुलन नूं कायम रखण लई वरतों विच लिआंदा है। ਇਹਾ ਪ੍ਰਵਿਰਤੀ ਮਨੁੱਖ ਨੂੰ ਸੱਭਿਆਚਾਰਕ ਵਿਕਾਸ ਦੇ ਰਾਹ ਉੱਤੇ ਪਾਈ ਰੱਖਦੀ ਹੈ। ਇਸ ਵਿੱਚ ਮਨੁੱਖ ਆਪਣੀਆਂ ਕਮਜ਼ੋਰੀਆਂ ਨੂੰ ਮੰਨ ਕੇ ਉਹਨਾਂ ਕਮਜ਼ੋਰੀਆਂ ਨੂੰ ਪੂਰਨ ਦੇ ਰਾਹ ਉੱਤੇ ਪੈਂਦਾ ਹੈ ਅਤੇ ਜਿਉਂ ਜਿਉਂ ਉਹ ਇਸ ਪਾਸੇ ਵੱਲ ਵੱਧਦਾ ਤਿਉਂ ਤਿਉਂ ਉਸ ਨੂੰ ਘਾਟਾਂ ਉੱਤੇ ਕੰਟਰੋਲ ਕਰਨ ਦੀ ਪ੍ਰੇਰਣਾ ਮਿਲਦੀ ਹੈ। इस तरह यह निरंतर जग्यासा का सफर बन जाता है। इस विच फकीरी सुरत ज्ञान की मदद नाल हर समस्या खिड़े मत्थे नजिठी जाती है। असल विच यह राह सतगुरु जी का दसिया होया राह है। विचारधारा जन्म नाल प्राप्त होए मनुखी जीवन नूं नवा रूप दिंदी है। इस तरह असी एहो जे सिट्टे ते पहुंचदे हां जिथे भाई साहब भाई वीर सिंह जी अपने पत्र विच इस आत्मिक चढ़दी कला वल जाण दा राह दस रहे ने। जदों भाई साहब जी ये लिखदे ने नीचे लोयन कर रहो ले साजन कटमा है सब रस खेलो पी सौ किसी लिखावो ना है ਤਾਂ ਇਸ ਗੱਲ ਨੂੰ ਭਾਈ ਸਾਹਿਬ ਭਾਈ ਵੀਰ ਸਿੰਘ ਜੀ ਇੱਥੋਂ ਤੱਕ ਲੈ ਜਾਂਦੇ ਨੇ ਕਿ ਅੰਤ ਉੱਤੇ ਉਹ ਦੱਸਦੇ ਨੇ ਕਿ ਫਕੀਰ ਗੁਰਮੁਖ ਅਤੇ ਮਸਕੀਨ ਸੰਸਾਰਕ ਵਸਤੂਆਂ ਦੀ ਹਾਜ਼ਰੀ ਵਾਲੇ ਜਗਤ ਨੂੰ ਸਿਮਰਨ ਦਾ ਰਸ ਦੇਣ ਵਾਲੀ ਹਜ਼ੂਰੀ ਵਿੱਚ ਬਦਲ ਲੈਂਦਾ ਹੈ। ਯਾਦ ਰਹੇ ਸਿਮਰਨ ਵਾਲੀ ਹਜ਼ੂਰੀ ਨਾਲੋਂ ਵਸਤੂ ਦੀ ਹਜ਼ੂਰੀ ਜ਼ਿਆਦਾ ਨੇੜੇ ਹੈ। ਭਾਵ ਜਿਵੇਂ ਜਿਵੇਂ ਦੁਨਿਆਵੀ ਤੌਰ 'ਤੇ ਮਨੁੱਖ ਘਾਟਾਂ ਦਾ ਸਾਹਮਣਾ ਕਰਦਾ ਮੁਸੀਬਤਾਂ ਦਾ ਸਾਹਮਣਾ ਕਰਦਾ ਉਵੇਂ ਉਵੇਂ ਫਕੀਰ ਦੀ ਸੁਰਤ ਹੋਰ ਉੱਗੜਦੀ ਹੈ। ਭਾਈ ਸਾਹਿਬ ਜੀ ਆਪਣੇ ਪੱਤਰਾਂ ਵਿੱਚ ਇਸ ਦਿਸ਼ਾ ਨੂੰ ਉਗਾੜਨ ਲਈ ਯਤਨਸ਼ੀਲ ਰਹਿੰਦੇ ਨੇ। ਇਸ ਆਧਾਰ 'ਤੇ ਅਸੀਂ ਭਾਈ ਸਾਹਿਬ ਦੇ ਪੱਤਰਾਂ ਨੂੰ ਸਾਰਥਕ ਪ੍ਰਵਚਨ ਵੀ ਕਹਿ ਸਕਦੇ ਹਾਂ।